सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकाग्र करन दे लई रसना नु पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नु करिए पवित्र सारे ही मिलके आखिए धन श्री सतगुरु उदय सिंह सच्चे पातशाह जी। राम चरित मानस ग्रंथ की कथा नु आप जी श्रवण कर रहे सी। इतिहास इथों तक पहुंचा है कि ग्रंथाकार तुलसीदास जी बयान करते ने कि भगवान राम जी की जिहड़ी मनोहर कथा है वो एक नदी दे वर्गी है। तो ग्रंथाकार जी बयान कर रहे सन कि सीता जी दे विआह दा जिहड़ा सोंबर होया सी उस वो जिहड़ी कवि जी लिखते ने इस इतिहास दे विच कथा है वो सोहनी नदी दे विच पसरी हुई सोभा दे वर्गी। कल इथों तक कथा पहुंची सी अज इथों अगे मैं बयान करदा। नदी नाव पट प्रश्न अनेका केवट कुशल उतर सब बेका। इस तो अलावा कवि जी बयान करदे ने कि अनेक जेड़े विचार पूर्ण प्रश्न इस कथा दे विच पुछे गए ने। कवि जी लिखते ने कि वह बहुत सारिया बेड़िया दे वर्गे ने ते फिर जेड़े विवेक पूर्ण उत्तर उन्हां सारिया प्रश्नां दे दिते गए ने उन्हां नूं कवि जी लिखते ने कि समझदार मला समझना चाहिए। सोने अनुकथन परस पर होई पथक समाज सोह सर सोई। इस तो अलावा ग्रंथाकार जी लिखते ने इस कथा नूं सुन के ते बाद दे विच जिहड़ा विचार वटांदरा कीता जांदा है कवि जी लिखते ने ओ इस दे कंडे कंडे चलन वाले जिहड़े यात्री ने ओ मन्ने जा सकदे ने। जो उपमा सर सरता वाली जान स्वंबर कथा निराली जेड़े प्रश्न अनेक सुहावन वांग नौका तारियां लावन उत्तर सहत विचार जो पाई ओहन खेवट नाव चलाई सुनन हार जेतक नर देखो पथक समाज किनार वसेखो। कोर तार प्रगनाथ रिसानी काट सबुद राम बर बानी। इस तो अलावा ग्रंथाकार तुलसीदास जी बयान करते ने कि परशुराम जी का जड़ा गुस्सा है वो इस कथा रूपी नदी की एक भयानक धारा दे वर्गा है। इस तो अलावा श्री रामचंद्र जी दे जड़े श्रेष्ठ पाव के सुंदर बचन ने वो चंगी तरह बन्ने हुए काटां दे वर्गे। सान ज राम विवाह यो चाहू सो सुभ उमंग सुखद सब काहू। ਇਸ ਤੋਂ ਇਲਾਵਾ ਕਵੀ ਜੀ ਬਿਆਨ ਕਰਦੇ ਨੇ ਕਿ ਭਰਾਵਾਂ ਦੇ ਸਮੇਤ ਜਿਹੜਾ ਸ੍ਰੀ ਰਾਮ ਚੰਦਰ ਜੀ ਦਾ ਵਿਆਹ ਦਾ ਉਤਸ਼ਾਹ ਹੈ ਉਹ ਕਵੀ ਜੀ ਲਿਖਦੇ ਨੇ ਇਸ ਕਥਾ ਰੂਪਣੀ ਨਦੀ ਦੀਆਂ ਸ਼ੁਭ ਤਰੰਗਾਂ ਦੇ ਵਰਗਾ ਹੈ ਜੋ ਕਿ ਹਰ ਇੱਕ ਨੂੰ ਸੁੱਖ ਦੇਣ ਵਾਲੀਆਂ ਤਰੰਗਾਂ ਕਹਿਤ ਸੁਣਤ ਹਰ ਸ਼ੈ ਫੁੱਲ ਕਾਹੀ ਤੇ ਸਕ੍ਰਿਤਿ ਮਨ ਮੁਦਤ ਨਾਹੀ ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਇਸ ਨੂੰ ਕਹਿਣ ਦੇ ਨਾਲ ਇਸ ਨੂੰ ਸੁਣਨ ਦੇ ਨਾਲ ਜਿਹੜੇ ਲੋਕ ਪ੍ਰਸੰਨ ਤੇ ਬਹੁਤ ਜ਼ਿਆਦਾ ਰੋਮਾਂਚਕ ਹੁੰਦੇ ਨੇ ਕਵੀ ਜੀ ਲਿਖਦੇ ਨੇ ਉਹ ਪੁੰਨਵਾਨ ਲੋਕ ਪ੍ਰਸੰਨ ਚਿੱਤ ਦੇ ਨਾਲ ਹੀ ਇਸ ਦੇ ਵਿੱਚ ਇਸ਼ਨਾਨ ਕਰਦੇ ਨੇ ਰਾਮ ਤਿਲਕ ਹਿਤ ਮੰਗਲ ਸਾਜਾ ਪਰਬ ਜੋਗ ਜਨ ਜੁਰੇ ਸਮਾਜਾ ਗ੍ਰੰਥਾਕਾਰ ਤੁਲਸੀਦਾਸ ਜੀ ਲਿਖਦੇ ਨੇ ਕਿ ਭਗਵਾਨ ਰਾਮ ਜੀ ਦੇ ਰਾਜ ਤਿਲਕ ਦੇ ਲਈ ਜਿਹੜੀ ਮੰਗਲਕਾਰੀ ਸਮੱਗਰੀ ਮੰਗਾਈ ਗਈ ਹੈ ਪਰਬ ਜੋਗ ਜਨ ਜੁਰੇ ਸਮਾਜਾ ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਮਾਨੋ ਉਹ ਪੁਰਬ ਦੇ ਅਵਸਰ ਦੇ ਉੱਤੇ ਇਕੱਠੇ ਹੋਏ ਯਾਤਰੀਆਂ ਦਾ ਸਮੂਹ ਹੈ ਕਾਇ ਕੁਮਤ ਕੇਈ ਕੇਰੀ ਪਾਰੀ ਜਾਸ ਫਲ ਬਿਪਤ ਕਨੇਰੀ ਪਰ ਕਵੀ ਜੀ ਲਿਖਦੇ ਨੇ ਕਿ ਕਕਈ ਦੀ ਜਿਹੜੀ ਕਬੁੱਧੀ ਸੀ ਉਹ ਇਸ ਨਦੀ ਕਥਾ ਦੇ ਵਿੱਚ ਕਾਈ ਦੇ ਵਰਗੀ ਹੋ ਕੇ ਪੈ ਗਈ ਜਿਸ ਦੇ ਕਰਕੇ ਬਹੁਤ ਵੱਡੀ ਬਿਪਤਾ ਆ ਕੇ ਪੈ ਗਈ ਕਹਿਣ ਦਾ ਭਾਵ ਹੈ ਕਿ ਇੱਕ ਪਾਸੇ ਤੇ ਭਗਵਾਨ ਰਾਮ ਚੰਦਰ ਜੀ ਨੂੰ ਰਾਜ ਤਿਲਕ ਦੇਣਾ ਸੀ ਪੂਰੀ ਸਮੱਗਰੀ ਤਿਆਰ ਹੋ ਚੁੱਕੀ ਸੀ ਤੇ ਦੂਜੇ ਪਾਸੇ ਕਕਈ ਨੇ ਜਿਹੜੀ ਗੱਲ ਆਖੀ ਦਸ਼ਰਥ ਨੂੰ ਉਸ ਦੇ ਕਹਿਣ ਦੇ ਕਰਕੇ ਰਾਜ ਦੀ ਜਗ੍ਹਾ ਦੇ ਉੱਤੇ ਬਨਵਾਸ ਦੇ ਵਾਸਤੇ ਭਗਵਾਨ ਜੀ ਨੂੰ ਜਾਣਾ ਪੈ ਗਿਆ ਕਵੀ ਜੀ ਉਸ ਗੱਲ ਦਾ ਜ਼ਿਕਰ ਕਰ ਰਹੇ ਨੇ ਕਿ ਜਿਹੜੀ ਕਕਈ ਦੀ ਕਬੁੱਧੀ ਹੈ ਇਸ ਸੁੰਦਰ ਕਥਾ ਰੂਪੀ ਨਦੀ ਦੇ ਵਿੱਚ ਕਾਈ ਦੇ ਵਾਂਗ ਬਣ ਕੇ ਛਾ ਗਈ ਕੋਰ ਲਹਿਰ ਗੰਗਾ ਦੀ ਤਾਰਾ ਪਰਸ ਰਾਮ ਦਾ ਗੁੱਸਾ ਭਾਰਾ ਰਾਮ ਚੰਦਰ ਦੀ ਸੁੰਦਰ ਬਾਣੀ ਘਾਟ ਜਾਣ ਤੇ ਸਠੌਰ ਮਹਾਨੀ ਜਾਣ ਉਮੰਗ ਅਗਮ ਅਗਾਹ ਰਾਮ ਚੰਦਰ ਆਨੰਦ ਵਿਵਾਹ ਕਥਾ ਕਹਿਣ ਦਾ ਜੋ ਰਸ ਆਵੇ ਇਹ ਇਸ਼ਨਾਨ ਅਜੀਬ ਸੁਹਾਵੇ ਰਾਮ ਤਿਲਕ ਦਾ ਸੁੰਦਰ ਸਾਜ ਉਹ ਇਸ ਤਟ ਦਾ ਪੁਰਬ ਸਮਾਜ ਨਦੀ ਕਿਨਾਰੇ ਕਾਈਆਂ ਵੇਲੇ ਜੋ ਕਕਈ ਨੇ ਪਾਪੜ ਵੇਲੇ ਮਤ ਮਾਰੀ ਦੀ ਜੀਵ ਕਟਾਰੀ ਰਾਮ ਸੀਆ ਲਛਮਣ ਬਣ ਚਾਰੀ ਪਾਵ ਕੇ ਮਾਰੀ ਹੋਈ ਮਤ ਵਾਲੀ ਜਿਹੜੀ ਕਕਈ ਸੀ ਉਹਦੀ ਜਿਹੜੀ ਜੀਵ ਸੀ ਉਹਦੇ ਜਿਹੜੇ ਬੋਲ ਸੀ ਉਹ ਪਾਵ ਕੇ ਕਟਾਰੀ ਬਣ ਕੇ ਚੱਲ ਗਏ ਜਿਨ੍ਹਾਂ ਦੇ ਕਰਕੇ ਰਾਮ ਚੰਦਰ ਭਗਵਾਨ ਨੂੰ ਸਮੇਤ ਲਛਮਣ ਦੇ ਤੇ ਸੀਤਾ ਦੇ ਬਣਾਂ ਦੇ ਵਿੱਚ ਜਾਣਾ ਪਿਆ ਪਾਵ ਕੇ ਬਨਵਾਸ ਕੱਟਣਾ ਪਿਆ ਸਾਮਣ ਅਬਿਦ ਉਤਪਾਤ ਸਭ ਭਾਰਤ ਚਰਿਤ ਜਪ ਜਾਗ ਕਲ ਆਪ ਖਲ ਅਵਗਨ ਕਥਨ ਤੇ ਜਲ ਮਲ ਬਗ ਨਾਗ ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਸਾਰੇ ਅਣਗਿਣਤ ਉਪਦਰਵਾਂ ਨੂੰ ਵਿਨਾਸ਼ ਕਰਨ ਦੇ ਵਾਸਤੇ ਜਿਹੜੇ ਭਰਤ ਜੀ ਨੇ ਉਹਨਾਂ ਦਾ ਚਰਿੱਤਰ ਬਹੁਤ ਹੀ ਵਧੀਆ ਹੈ ਪਾਵ ਕੇ ਇਸ ਨਦੀ ਦੇ ਕੰਢੇ ਕੀਤਾ ਗਿਆ ਉਹ ਜਿਹੜਾ ਭਰਤ ਜੀ ਦਾ ਚਰਿੱਤਰ ਕਥਾ ਮੂੜ ਕਲ ਦੁਸ਼ਟ ਦੀ ਕੀਚ ਕਾਗ ਬਕਪੂਰ ਪਾਵ ਕੇ ਇਸ ਪ੍ਰਕਾਰ ਦੇ ਨਾਲ ਬੇਦੀ ਜੀ ਬਿਆਨ ਕਰਦੇ ਕੀਰਤ ਸਹਿਤ ਛਹੂਰਤ ਰੂਰੀ ਸਮੈ ਸੁਹਾਵਨ ਪਾਵਨ ਪੂਰੀ ਇਸ ਤੋਂ ਅੱਗੇ ਗ੍ਰੰਥਾਕਾਰ ਜੀ ਨਾਲੇ ਤੇ 6 ਰੁੱਤਾਂ ਦਾ ਬਿਆਨ ਕਰਦੇ ਨੇ ਤੇ ਨਾਲੇ 6ਵਾਂ ਰੁੱਤਾਂ ਦਾ ਭਗਵਾਨ ਰਾਮ ਜੀ ਦੀ ਕਥਾ ਦੇ ਨਾਲ ਕੀ ਗੂੜਾ ਸੰਬੰਧ ਹੈ ਉਸ ਦਾ ਵੀ ਵਰਣਨ ਕਰਦੇ ਨੇ ਕਵੀ ਜੀ ਲਿਖਦੇ ਨੇ ਕਿ ਇਹ ਜਿਹੜੀ ਕੀਰਤੀ ਹੈ ਇਹ ਸੋਹਣੀ ਨਦੀ ਹੈ ਜਿਹੜੀ ਕਿ 6 ਰੁੱਤਾਂ ਦੇ ਵਿੱਚ ਬੜੀ ਸੁੰਦਰ ਹੈ ਸਮੈ ਸੁਹਾਵਣ ਪਾਵਣ ਪੂਰੀ ਕਵੀ ਜੀ ਲਿਖਦੇ ਨੇ ਕਿ ਸਦਾ ਹੀ ਇਹ ਜਿਹੜੀ ਕਥਾ ਹੈ ਸੁਹਾਵਣੀ ਅਤੇ ਅਤਿਅੰਤ ਹੀ ਜ਼ਿਆਦਾ ਪਵਿੱਤਰ ਹੈ। ਹਿਮ ਹਿਮ ਸੈਲ ਸੁਤਾ ਸਿਵ ਬਿਆਹੂ ਸਿਸਰ ਸੁਖਦ ਪ੍ਰਭ ਜਨਮ ਯੋਛਾਹੂ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਇਸ ਰਾਮ ਚਰਿਤਰ ਗ੍ਰੰਥ ਦੇ ਵਿੱਚ ਜਿਹੜੀ ਸ਼ਿਵਜੀ ਤੇ ਪਾਰਵਤੀ ਦੇ ਵਿਆਹ ਦੀ ਕਥਾ ਹੈ ਉਹ ਮਾਨੋ ਕਿ ਹੇਮੰਤ ਰੁੱਤ ਦੇ ਵਰਗੀ ਹੈ। ਇਸ ਤੋਂ ਇਲਾਵਾ ਜਿਹੜਾ ਇਸ ਗ੍ਰੰਥ ਦੇ ਵਿੱਚ ਰਾਮ ਚੰਦਰ ਜੀ ਦੇ ਜਨਮ ਦਾ ਉਤਸ਼ਾਹ ਹੈ ਉਹ ਕਵੀ ਜੀ ਲਿਖਦੇ ਨੇ ਕਿ ਸ਼ਿਸ਼ਰ ਰੁੱਤ ਦੇ ਸਮਾਨ ਹੈ। ਮੱਗਰ ਤੇ ਪੋਹ ਦੀ ਜਿਹੜੀ ਰੁੱਤ ਹੁੰਦੀ ਹੈ ਉਹਨੂੰ ਹੇਮੰਤ ਰੁੱਤ ਆਖਿਆ ਜਾਂਦਾ ਹੈ। ਇਸ ਤੋਂ ਇਲਾਵਾ ਮਾਘ ਤੇ ਫੱਗਣ ਦੀ ਜਿਹੜੀ ਰੁੱਤ ਹੁੰਦੀ ਹੈ ਉਹਨੂੰ ਸ਼ਿਸ਼ਰ ਰੁੱਤ ਆਖਿਆ ਜਾਂਦਾ। ਬਣ ਰੱਬ ਰਾਮ ਵਿਵਾਹ ਸਮਾਜੂ ਸੋ ਮੁਦ ਮੰਗਲ ਮੈਰਿਤ ਰਾਜੂ। ਇਸ ਤੋਂ ਇਲਾਵਾ ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਭਗਵਾਨ ਰਾਮ ਜੀ ਦੇ ਵਿਆਹ ਦਾ ਜਿਹੜਾ ਸਮਾਜ ਹੈ ਉਹਦਾ ਜਿਹੜਾ ਵਰਣਨ ਕਰਨਾ ਹੈ ਉਹ ਬਹੁਤ ਹੀ ਜ਼ਿਆਦਾ ਆਨੰਦ ਤੇ ਮੰਗਲ ਵਾਲਾ ਹੈ, ਮੰਗਲਕਾਰੀ ਹੈ। ਇਸ ਕਰਕੇ ਭਗਵਾਨ ਰਾਮ ਦੇ ਵਿਆਹ ਦਾ ਜਿਹੜਾ ਕਵੀ ਜੀ ਲਿਖਦੇ ਨੇ ਕਿ ਸਮਾਂ ਹੈ ਉਹ ਸਾਰੀਆਂ ਰੁੱਤਾਂ ਤੋਂ ਸੁੰਦਰ ਰੁੱਤ ਹੈ, ਭਾਵ ਕਿ ਬਸੰਤ ਦੀ ਰੁੱਤ। ਗ੍ਰੀਮਖ ਦੁਸੈ ਰਾਮ ਬਨ ਗਵਨੂ ਪੰਥ ਕਥਾ ਖਰ ਆਪਤ ਪਵਨੂ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਦੋਂ ਭਗਵਾਨ ਰਾਮ ਚੰਦਰ ਜੀ ਬਨਵਾਸ ਕੱਟਣ ਦੇ ਵਾਸਤੇ ਗਏ ਤੇ ਕਵੀ ਜੀ ਲਿਖਦੇ ਨੇ ਕਿ ਉਹ ਜਿਹੜਾ ਸਮਾਂ ਸੀ ਬਹੁਤ ਹੀ ਜ਼ਿਆਦਾ ਗਰਮੀ ਦਾ ਸਮਾਂ ਸੀ, ਭਾਵ ਕਿ ਜਿਸ ਤਰ੍ਹਾਂ ਰੁੱਤਾਂ ਦੇ ਵਿੱਚ ਇੱਕ ਗਰਮੀ ਦੀ ਰੁੱਤ ਆਉਂਦੀ ਹੈ ਉਹ ਭਾਵ ਕਿ ਸਮਾਂ ਗਰਮੀ ਦੇ ਵਰਗਾ ਸੀ। ਇਸ ਤੋਂ ਇਲਾਵਾ ਪੰਥ ਕਥਾ ਖੱਟ ਆਵਤ ਆਤਪ ਪਵਨੂ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਹੜਾ ਅਗਲਾ ਜੰਗਲ ਦੇ ਵਿੱਚ ਰਹਿਣ ਦਾ ਸਮਾਂ ਬਹੁਤ ਹੀ ਜ਼ਿਆਦਾ ਦੁੱਖਦਾਈ ਸੀ ਉਹ ਕਵੀ ਜੀ ਲਿਖਦੇ ਨੇ ਕਿ ਕੜਕਣੀ ਧੁੱਪ ਦੇ ਵਾਂਗ ਸੀ ਜਿਹੜਾ ਕਿ ਭਗਵਾਨ ਜੀ ਨੇ ਚੱਲਿਆ, ਜਿਸ ਕੜਕਣੀ ਧੁੱਪ ਦੇ ਵਿੱਚ ਬਹੁਤ ਲੋ ਵੀ ਵਗਦੀ। ਰਾਮ ਛਵੀ ਸਰਤਾ ਅਤ ਸੋਹਣੀ ਛੇ ਰੁੱਤਾਂ ਵਿੱਚ ਹਰ ਮਨ ਮੋਹਣੀ ਹਿਮਰੁੱਤ ਪਾਰਵਤੀ ਸ਼ਿਵ ਵਿਆਹ ਉਤਸਵ ਰਾਮ ਜਨਮ ਸਿਸ ਰਾਹ ਇਹ ਬਸੰਤ ਰੁੱਤ ਸੁੰਦਰ ਗਾਣੀ ਰਾਮਾਨੰਦ ਦੀ ਜੋ ਕਹਾਣੀ ਗਰਮ ਰੁੱਤ ਬਣ ਗਾਉਣ ਜਣਾਈ ਲੂ ਤਪਦੀ ਰਾਹ ਦੀ ਕਠਿਨਾਈ। ਭਾਵ ਕਿ ਜਿਹੜੀ ਗਰਮੀ ਦੀ ਰੁੱਤ ਹੈ ਉਸ ਨੂੰ ਜਾਣਿਆ ਜਾ ਸਕਦਾ ਕਿ ਜਦੋਂ ਭਗਵਾਨ ਜੀ ਜੰਗਲ ਦੇ ਵਿੱਚ ਵਿਚਰ ਰਹੇ ਸਨ ਤੇ ਅਨੇਕਾਂ ਦੁੱਖਾਂ ਦਾ ਸਾਹਮਣਾ ਕਰ ਰਹੇ ਸਨ। ਬਾਰਿਸ਼ਾ ਕੋਰ ਨਿਸਾਚਰ ਰਾਰੀ ਸੁਰ ਕੁਲ ਸਾਲ ਸੁਮੰਗਲ ਕਾਰੀ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਰਾਕਸ਼ਾਂ ਦੇ ਨਾਲ ਘੋਰ ਯੁੱਧ ਇਹ ਮਾਨੋ ਕਿ ਵਰਖਾ ਦੀ ਰੁੱਤ ਦੇ ਵਰਗੇ ਸਨ ਜਿਹੜੇ ਕਿ ਦੇਵ ਕੁਲ ਰੂਪੀ ਚੌਲਾਂ ਦੀ ਖੇਤੀ ਦੇ ਵਾਸਤੇ ਬਹੁਤ ਜ਼ਿਆਦਾ ਸੁੰਦਰ ਕਲਿਆਣਕਾਰੀ ਤੇ ਲਾਭਕਾਰੀ ਸਨ। ਰਾਮ ਰਾਜ ਸੁਖ ਬਿਨੈ ਬੜਾਈ ਬੇਸਦ ਸੁਖਦ ਸੋਏ ਸਰਦ ਸੁਹਾਈ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਜਿਹੜਾ ਭਗਵਾਨ ਜੀ ਦਾ ਰਾਮ ਰਾਜ ਸੀ ਉਹ ਭਾਵ ਕੇ ਬੜਾ ਸੁਖਮਈ ਸੀ, ਉਹਨਾਂ ਦੀ ਜਿਹੜੀ ਨਿਮਰਤਾ ਤੇ ਉਹਨਾਂ ਦੀ ਜਿਹੜੀ ਵਡਿਆਈ ਹੈ ਉਹ ਭਾਵ ਕੇ ਨਿਰਮਲ ਤੇ ਸੁਖਦਾਇਕ ਸਰਦੀ ਦੇ ਰੁੱਤ ਵਰਗੀ ਸੀ, ਭਾਵ ਕੇ ਜਿਵੇਂ ਅੱਸੂ ਤੇ ਕੱਤਕ ਦਾ ਮਹੀਨਾ ਹੁੰਦਾ ਹੈ ਸੁਹਾਵਣਾ। ਸਤੀ ਸਿਰੋ ਮਣ ਸੀਆ ਗੁਣ ਗਾਥਾ ਸੋਏ ਗੁਣ ਅਮਲ ਅਨੁਪਮ ਪਾਥਾ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਸ਼੍ਰੋਮਣੀ ਸਤੀ ਸੀਤਾ ਜੀ ਦੇ ਗੁਣਾਂ ਦੀ ਜਿਹੜੀ ਕਥਾ ਹੈ ਉਹ ਰਾਮ ਜਸ ਰੂਪੀ ਪਾਣੀ ਦੇ ਵਿੱਚ ਨਿਰਮਲ ਅਤੇ ਅਨੁਪਮ ਗੁਣ ਹੈ। ਭਰਤ ਸੁਭਾਉ ਸੋ ਸੀਤਲ ਤਾਈ ਸਦਾ ਇਕ ਰਸ ਵਰਨ ਨਾ ਜਾਈ। ਇਸ ਤੋਂ ਇਲਾਵਾ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਭਰਤ ਜੀ ਦਾ ਜਿਹੜਾ ਸੁਭਾਅ ਹੈ ਇਸ ਨਦੀ ਦੀ ਬਹੁਤ ਸੋਹਣੀ ਸੀਤਲਤਾ ਹੈ। ਇਸ ਤੋਂ ਇਲਾਵਾ ਸਦਾ ਇੱਕ ਰਸ ਹੈ। ਇਸ ਤੋਂ ਇਲਾਵਾ ਜਿਸ ਦਾ ਵਰਣਨ ਕਿਸੇ ਵੀ ਪ੍ਰਕਾਰ ਦੇ ਨਾਲ ਕਥਨ ਨਹੀਂ ਕੀਤਾ ਜਾ ਸਕਦਾ। ਯੁੱਧ ਨਿਸਾਚਰ ਘੋਰ ਤਮਾਸ਼ਾ ਸੁਰ ਕੁਲ ਸਾਲ ਲਈ ਬਰਸਾਤਾ ਰਾਮ ਰਾਜ ਦੀ ਸੁਖ ਵਡਿਆਈ ਸਰਦ ਰੁੱਤੇ ਮਨ ਨੂੰ ਭਾਈ ਸਤੀ ਸ਼ਿਰੋਮਣ ਸੀਤਾ ਗਾਥਾ ਇਹ ਨਿਰਮਲ ਜਲ ਸਰਬ ਖਿਆਤਾ ਇਸ ਪਾਣੀ ਦੀ ਸੀਤਲ ਤਾਈ ਇੱਕ ਰਸ ਭਗਤ ਰਹਿਣ ਜਗ ਤਾਈ। ਇਸ ਪ੍ਰਕਾਰ ਦੇ ਨਾਲ ਭਰਤ ਜੀ ਦੀ ਸੋਭਾ ਬਿਆਨ ਕੀਤੀ ਗਈ। ਅਵਲੋਕਣ ਬੋਲਣ ਮਿਲਣ ਪ੍ਰੀਤ ਪਰਸ ਪਰ ਹਾਸ ਪਾਪੈ ਪਲ ਚਹੁ ਬੰਦ ਕੀ ਜਲ ਮਾਦਰੀ ਸੁਭਾਸ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਚਾਰੇ ਭਰਾਵਾਂ ਦਾ ਆਪਸ ਦੇ ਵਿੱਚ ਜਿਹੜਾ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਚਾਰੇ ਭਰਾਵਾਂ ਦਾ ਜਿਹੜਾ ਆਪਸ ਨੂੰ ਇੱਕ ਦੂਜੇ ਨੂੰ ਵੇਖਣਾ ਸੀ ਜਾਂ ਬੋਲਣਾ ਸੀ ਜਾਂ ਫਿਰ ਮਿਲਣਾ ਤੇ ਜਾਂ ਪ੍ਰੇਮ ਕਰਨਾ ਸੀ। ਇਸ ਤੋਂ ਇਲਾਵਾ ਹੱਸਣਾ ਤੇ ਸੁੰਦਰ ਜਿਹੜਾ ਪ੍ਰਪਣ ਸੀ ਕਵੀ ਜੀ ਲਿਖਦੇ ਨੇ ਇਸ ਪਾਣੀ ਦੀ ਮਿਠਾਸ ਅਤੇ ਸੁਗੰਧੀ ਦੇ ਵਰਗਾ। ਦੇਖਣ ਬੋਲਣ ਮਿਲਣ ਫਿਰ ਨਿਤ ਨਿਤ ਹਾਸ ਵਿਲਾਸ ਚਾਰ ਵੀਰ ਰਘਵੀਰ ਜੋ ਜਲ ਸਰ ਅਧਿਕ ਮਿਠਾਸ ਭਾਵ ਕੇ ਮਿਠਾਸ ਵਰਗੇ ਪਾਣੀ ਦੇ ਵਰਗੇ ਸਨ ਜਿਹੜੇ ਕਿ ਇੱਕ ਦੂਜੇ ਦੇ ਨਾਲ ਇਸ ਪ੍ਰਕਾਰ ਦੇ ਨਾਲ ਰਹਿੰਦੇ ਸਨ ਮਿਲਦੇ ਤੇ ਵਰਤਦੇ ਸਨ। ਮਿਠਤ ਪਿਆਰ ਚਾਰ ਭਾਈਆਂ ਦਾ ਬਿਆਨ ਕਰ ਆਪੋ ਵਿੱਚ ਬੋਲਦੇ ਤੇ ਖੋਲਦੇ ਨੇ ਭੇਦ ਵਾਰ ਚੱਕ ਵਿੱਚ ਕੋਰ ਵਾਂਗ ਜਿੰਦ ਨੂੰ ਨਿਸਾਰ ਕਰ ਸਾਂਝੀ ਵਾਲ ਦੁੱਖ ਦੇ ਨੇ ਵੰਡਦੇ ਨੇ ਖੇਦ ਡਰ ਠੰਡੇ ਦਿਲ ਦੁੱਖ ਜਰ ਸਾਗਰਾਂ ਨੂੰ ਜਾਣ ਤਰ ਹਠੀ ਜਪੀ ਤਪੀਆਂ ਦੇ ਵਾਂਗਰਾਂ ਸੁਚੇਤ ਨਰ ਇਹੋ ਵਿੱਚ ਤਾਲ ਦੇ ਮੈਂ ਵੇਖਿਆ ਹੈ ਮਧੂ ਜਲ ਬੇਦੀ ਸ਼ੁਭ ਵਾਸ਼ਨਾ ਨਾ ਜਾਣਦੇ ਅਚੇਤ ਖਰ। ਹੁਣ ਗ੍ਰੰਥਾਕਾਰ ਤੁਲਸੀਦਾਸ ਜੀ ਇਸੇ ਗੱਲ ਦਾ ਬਿਆਨ ਕਰ ਰਹੇ ਨੇ ਕਿ ਚਾਰੇ ਭਰਾਵਾਂ ਦਾ ਆਪਸ ਦੇ ਵਿੱਚ ਇੱਕ ਦੂਜੇ ਨੂੰ ਵੇਖਣਾ ਬੋਲਣਾ ਮਿਲਣਾ ਪ੍ਰੇਮ ਕਰਨਾ ਹੱਸਣਾ ਅਤੇ ਸੁੰਦਰ ਪ੍ਰਪਣ ਇਸ ਜਲ ਦੀ ਮਿਠਾਸ ਅਤੇ ਸੁਗੰਧੀ ਵਰਗਾ ਹੈ। ਆਰਤ ਬਿਨੈ ਦੀਨਤਾ ਮੋਰੀ ਲਗਤਾ ਲਲਤ ਸੁਬਾਨਾ ਥੋਰੀ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਮੇਰਾ ਆਰਤ ਭਾਵ ਭਾਵ ਕੇ ਮਾਨਸਿਕ ਪੀੜਾ ਇਹ ਹਲੀਮੀ ਅਤੇ ਜਿਹੜੀ ਦੀਨਤਾ ਹੈ ਇਸ ਸੁੰਦਰ ਅਤੇ ਨਿਰਮਲ ਜਲ ਦੀ ਕੋਈ ਘਾਟ ਪੁੱਛਦਾ ਨਹੀਂ ਹੈ ਭਾਵ ਕੇ ਮੇਰੀ ਜਿਹੜੀ ਮਾਨਸਿਕ ਪੀੜ ਹੈ ਉਹ ਕਵੀ ਜੀ ਲਿਖਦੇ ਨੇ ਕਿ ਬੜੀ ਤੁੱਛ ਹੈ। ਅਦ ਪੁੱਤ ਸਲਲ ਸੁਣਤ ਗੁਣਕਾਰੀ ਆਸ ਪਿਆਸ ਮਨੋਹਰ ਹਾਰੀ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਇਸ ਪਾਣੀ ਦੀ ਬੜੀ ਅਨੋਖੀ ਕਵੀ ਜੀ ਲਿਖਦੇ ਨੇ ਇਸ ਜਲ ਦਾ ਬੜਾ ਹੀ ਅਨੋਖਾ ਇਹ ਜਲ ਬੜਾ ਹੀ ਕਵੀ ਜੀ ਲਿਖਦੇ ਨੇ ਅਨੋਖਾ ਹੈ ਜੋ ਸੁਣਨ ਦੇ ਨਾਲ ਹੀ ਗੁਣ ਕਰਦਾ ਹੈ ਅਤੇ ਆਸਾ ਰੂਪੀ ਪਿਆਸ ਤੇ ਮਨ ਦੀ ਮੈਲ ਨੂੰ ਦੂਰ ਕਰ ਦਿੰਦਾ ਹੈ। ਰਾਮ ਸੁਪ੍ਰੇਮ ਪੋਸ਼ਤ ਪਾਣੀ ਹਰਤ ਸਕਲ ਕਲ ਕਲਖ ਗਿਲਾਨੀ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਜਿਹੜਾ ਭਗਵਾਨ ਰਾਮ ਚੰਦਰ ਜੀ ਦੇ ਨਾਲ ਪ੍ਰੇਮ ਕਰਨਾ ਹੈ ਇਹ ਕਵੀ ਜੀ ਲਿਖਦੇ ਨੇ ਕਿ ਅੰਮ੍ਰਿਤ ਦੇ ਪਾਣੀ ਵਰਗਾ ਹੈ ਹਰਤ ਸਕਲ ਕਲ ਕਲਖ ਗਿਲਾਨੀ ਇਹ ਸਾਰੇ ਦੇ ਸਾਰੇ ਜਿਹੜੇ ਕਲਯੁਗ ਦੇ ਪਾਪ ਨੇ ਉਹਨਾਂ ਸਾਰਿਆਂ ਨੂੰ ਕੱਟ ਦਿੰਦਾ ਹੈ ਉਹਨਾਂ ਸਾਰਿਆਂ ਨੂੰ ਖਤਮ ਕਰ ਦਿੰਦਾ। ਮੈਂ ਆਜ ਜੋ ਅਰਜ ਗੁਜ਼ਾਰੀ ਇਹ ਹੌਲਾਪਣ ਨੀਰ ਨਾ ਭਾਰੀ ਅਦਭੁਤ ਨੀਰ ਸਦਾ ਗੁਣਕਾਰਕ ਆਸ ਪਿਆਸ ਦਾ ਤੁਰਤ ਨਿਵਾਰਕ ਭਾਵ ਕੇ ਜਿਹੜੀਆਂ ਆਸਾਂ ਤੇ ਪਿਆਸਾਂ ਨੇ ਉਹ ਤੁਰਤ ਹੀ ਭਗਵਾਨ ਰਾਮ ਜੀ ਦੇ ਪ੍ਰੇਮ ਦੇ ਨਾਲ ਮਿਟ ਜਾਂਦੀਆਂ ਨੇ। ਭਾਵ ਸ਼੍ਰਮ ਸ਼ੋਸ਼ਕ तौशक तोषा सामण दुरत दुख दारत दोषा। ग्रंथाकार जी लिखते ने कि यह संसार दे जन्म मरण दे औख नूं वी संतुष्ट करता है, इस तों इलावा पाप दुख दृढ़ता दे दोषां नूं नष्ट करन दे समर्था नूं रखण वाला है। सादर सज्जन पाण किए ते मिटे पाप पर ताप हिए ते। ग्रंथाकार तुलसीदास जी लिखते ने यह जल काम क्रोध मद ते मोह दा नाश करन वाला है, निर्मल ज्ञान अते विराग नूं वधाउण वाला है। जिन यह बारन मानस तोए ते कायर कल काक बिगोए। ग्रंथाकार जी लिखते ने इस आदर दे नाल इशनान करन ते पीण दे नाल हिरदे तो जेड़े पाप ते दुख ने वो सारे दे सारे मिट जांदे ने। कवि जी लिखते ने कि जिन्ना ने इस आराम जस रूपी जल दे नाल अपने हिरदे नू कदे भी नहीं तोता, कवि जी लिखते ने ओ कायर लोक ने ते कलयुग दे मारे हुए ठगे हुए। त्रिशत निरख रब कर भाव बारी फिर मृग जिम जीव दुखारी। इस तों अलावा कवि जी लिखते ने कि ऐसे जेड़े लोक ने ਉਹ ਸੂਰਜ ਦੀਆਂ ਕਿਰਨਾਂ ਦੇ ਵਾਂਗ ਰੇਤੇ ਦੇ ਉੱਤੇ ਪੈਣ ਦੇ ਨਾਲ ਭਰਮ ਪੈਦਾ ਕਰਦੀਆਂ ਨੇ, ਫਿਰ ਇਹ ਮ੍ਰਿਗ ਜਿਮ ਜੀਵ ਦੁਖਾਰੀ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਦੋਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਰੇਤੇ ਦੇ ਉੱਤੇ, ਫਿਰ ਰੇਤਾ ਇਸ ਪ੍ਰਕਾਰ ਦੇ ਨਾਲ ਚਮਕਦਾ ਕਿ ਜਿਵੇਂ ਪਾਣੀ ਹੁੰਦਾ। ਜਿਹੜਾ ਹਿਰਨ ਹੈ ਉਹ ਦੇਖਦਾ ਕਿ ਉੱਥੇ ਇੰਨੀ ਚਮਕ ਹੈ, ਇਸ ਤਰ੍ਹਾਂ ਲੱਗਦਾ ਜਿਵੇਂ ਪਾਣੀ ਹੈ। ਜਿਹੜਾ ਹਿਰਨ ਹੈ ਦੌੜ ਕੇ ਜਦੋਂ ਉੱਥੇ ਪਹੁੰਚਦਾ ਉੱਥੇ ਪਾਣੀ ਨਹੀਂ ਹੁੰਦਾ, ਉੱਥੇ ਰੇਤਾ ਹੁੰਦਾ, ਤੇ ਫਿਰ ਜਦੋਂ ਦੂਰ ਵੇਖਦਾ ਉਸੇ ਪ੍ਰਕਾਰ ਦੇ ਨਾਲ ਰੇਤ ਦੇ ਜਿਹੜੇ ਕਿਣਕੇ ਨੇ ਉਹ ਸੂਰਜ ਦੀਆਂ ਕਿਰਨਾਂ ਦੇ ਨਾਲ ਚਮਕਦੇ ਨੇ, ਤੇ ਲੱਗਦਾ ਹਿਰਨ ਨੂੰ ਇੱਥੇ ਨਹੀਂ ਉੱਥੇ ਪਾਣੀ ਹੋਵੇਗਾ। ਜਦੋਂ ਉੱਥੇ ਦੌੜ ਕੇ ਜਾਂਦਾ ਉੱਥੇ ਵੀ ਰੇਤੇ ਦੇ ਕਿਣਕੇ ਹੀ ਮਿਲਦੇ ਨੇ, ਪਾਣੀ ਹਿਰਨ ਨੂੰ ਨਸੀਬ ਨਹੀਂ ਹੁੰਦਾ। ਇਸੇ ਪ੍ਰਕਾਰ ਦੇ ਨਾਲ ਫਿਰ ਉਹ ਤੜਪ ਤੜਪ ਕੇ ਪਿਆਸਾ ਹੀ ਮਰ ਜਾਂਦਾ ਹੈ। ਇਸੇ ਨੂੰ ਅਨੇਕਾਂ ਥਾਵਾਂ ਦੇ ਉੱਤੇ ਮ੍ਰਿਗ ਤ੍ਰਿਸ਼ਨਾ ਆਖਿਆ ਗਿਆ ਹੈ। ਹੁਣ ਕਵੀ ਜੀ ਇਸ ਗੱਲ ਦਾ ਬਿਆਨ ਕਰ ਰਹੇ ਨੇ ਕਿ ਐਸੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਕਦੇ ਵੀ ਆਪਣੇ ਮਨ ਨੂੰ ਨਹੀਂ ਤੋਤਾ ਰਾਮ ਦੇ ਜਸ ਦੇ ਨਾਲ, ਉਹ ਉਸ ਹਿਰਨ ਦੇ ਵਰਗੇ ਨੇ ਜਿਹੜੇ ਕਿ ਸੂਰਜ ਦੀਆਂ ਕਿਰਨਾਂ ਦੇ ਪਿੱਛੇ ਦੌੜਦੇ ਰਹਿੰਦੇ ਨੇ, ਰੇਤੇ ਨੂੰ ਲੱਭ ਪਾਣੀ ਨੂੰ ਲੱਭਦੇ ਨੇ ਪਰ ਪਾਣੀ ਲੱਭਦਾ ਨਹੀਂ, ਆਖਿਰਕਾਰ ਉਹ ਮਰ ਜਾਂਦੇ ਨੇ। ਇਸ ਪ੍ਰਕਾਰ ਦੇ ਨਾਲ ਤੁਲਸੀਦਾਸ ਜੀ ਬਿਆਨ ਕਰ ਰਹੇ ਨੇ। ਰਾਮ ਪ੍ਰੇਮ ਨੂੰ ਸਦਾ ਵਧਾਵੇ ਕਲਮਲ ਪਾਪ ਸਰਾਪ ਮਿਟਾਵੇ, ਆਵਾ ਗਵਨ ਮਿਟਾਵਣ ਵਾਲਾ ਸੁਖ ਦੀ ਨੀਂਦ ਸੁਆਵਣ ਵਾਲਾ। ਨਿਤ ਸੰਤੁਸ਼ਟ ਕਰੇ ਸੰਤੋਖਾ ਮੇਟੇ ਤੁਰਤ ਕੰਗਾਲੀ ਦੋਖਾ, ਕਾਮ ਕ੍ਰੋਧ ਮਦ ਮੋਹ ਨਸਾਵੇ ਸਦਾ ਵਿਵੇਕ ਵਿਰਾਗ ਲਿਆਵੇ, ਆਦਰ ਨਾਲ ਕਰੇ ਇਸ਼ਨਾਨ ਮਿਟਣ ਪਾਪ ਤੇ ਤਾਪ ਮਹਾਨ, ਮਾਨ ਸਰੋਵਰ ਜੋ ਨਹੀਂ ਨਾਵੇ ਉਹ ਕਾਇਰ ਕਲ ਕਾਲ ਗਵਾਵੇ, ਮ੍ਰਿਗ ਤ੍ਰਿਸ਼ਨਾ ਵਤ ਮਰਨ ਤਿਹਾਏ ਛੋੜ ਸੁਪੰਥ ਉਪੰਥ ਪਰਮਾਏ। ਜਿਹੜੇ ਕਿ ਚੰਗੇ ਰਸਤੇ ਨੂੰ ਛੱਡ ਕੇ ਤੇ ਕਵੀ ਜੀ ਲਿਖਦੇ ਨੇ ਕਿ ਖੋਟੇ ਰਸਤਿਆਂ ਦੇ ਉੱਤੇ ਭਰਮਦੇ ਰਹਿੰਦੇ। ਮਤ ਅਨਹਾਰ ਸੁਬਾਰ ਗੁਣ ਗਨ ਗਨ ਮਨ ਅਨਵਾਏ, ਸੁਮਰ ਭਵਾਨੀ ਸ਼ੰਕਰ ਕਹਿ ਕਬ ਕਥਾ ਸੁਹਾਏ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਆਪਣੀ ਬੁੱਧੀ ਦੇ ਦੁਆਰਾ ਇਸ ਸ੍ਰੇਸ਼ਟ ਜਲ ਦੇ ਗੁਣਾਂ ਦਾ ਵਿਚਾਰ ਕਰਕੇ ਉਸ ਦੇ ਵਿੱਚ ਆਪਣੇ ਮਨ ਨੂੰ ਇਸ਼ਨਾਨ ਕਰਵਾ ਕੇ ਤੇ ਫਿਰ ਪਾਰਵਤੀ ਤੇ ਸ਼ਿਵ ਜੀ ਦਾ ਸਿਮਰਨ ਕਰਕੇ ਭਾਵ ਕੇ ਉਹਨਾਂ ਨੂੰ ਯਾਦ ਕਰਕੇ ਮੈਂ ਇਸ ਮਨੋਹਰ ਕਥਾ ਨੂੰ ਅੱਗੋਂ ਵਰਣਨ ਕਰਦਾ ਹਾਂ। ਮਤ ਅਨੁਸਾਰ ਗੁਣਾਂ ਦਾ ਵਰਣਨ ਕਰ ਕਰ ਚਿੱਤ ਨੁਹਾਇਆ, ਸਿਮਰ ਸ਼ਿਵਾ ਨੂੰ ਸਣੇ ਭਵਾਨੀ ਕਥਾ ਕਹਿਣ ਤੇ ਆਇਆ। ਭਾਵ ਕੇ ਪਾਰਵਤੀ ਨੂੰ ਤੇ ਸ਼ਿਵ ਜੀ ਨੂੰ ਧਿਆਨ ਦੇ ਵਿੱਚ ਰੱਖਦਾ ਹੋਇਆ ਮੈਂ ਕਥਾ ਬਿਆਨ ਕਰਦਾ। अब रग पत पद पंक जो पंक रो हिये तर पाए प्रसाद, कहो जुगल मुनि बर कर मिलन सुपग संवाद। ग्रंथाकार तुलसीदास जी लिखते ने कि हुण मैं रघुनाथ जी दे चरण कमलां नूं अपने हिरदे दे विच धारण करके उन्हां दी कृपा नूं प्राप्त करके, कवि जी लिखते ने कि दोवां मुनियां दा पाव के याग वलकदा ते परदवाज दे मिलन दा जिहड़ा संवाद सुंदर है उस नूं कवि जी लिखते ने कि बयान करदा। हुण रग बर पद पंकज बंदन मन तो आख सुनावा, तन मन तन सब अर्पण करके प्रभु दी भेट चढ़ावा, पाव के मैं अपने तन मन ते तनो प्रभु राम जी दे चरणा दे उते भेट चढ़ा के। ते फिर अगली कथा नू वर्णन करदा हां, जेड़ी कथा है याग वल्क ते परदवाज मुनि दी, पाव के उन्हां दा वार्तालाप किस प्रकार दे नाल होया। शिव शंकर भोले नाथ नू मैं नित ध्यावां, ध्यान तरां मैं नित चित विच खुशी मनावां, तक के मूर्त मोहन दी मैं मोया जावां, जावां सदकी उस तों मन कोल घुमावां, कोल दियां जिंद जान नू तक नाहीं लाम तक नागी लावां, लवां बबूती उस दी मल जोग कमावां, गंग उछाले सिरां चों जुल्फां दियां छावां, वर तुलसी नू बख्श दे गुण प्रभु दे गावा। तुलसी दास नू ऐसा वरदान बख्श दे के मैं भगवान राम जी दे गुणा दा गान कर सकां। राम दे प्यार तिन लोक तो नियारे, मेरी अख दे सितारे ते सहारे ने जे मन दे, आप ही सवारो काज रखनी जे दास लाज, वेखना ना दंब पाज अपने ही जन दे, रुंड माल तारी जटा गंग है निकारी, नित प्राण तो प्यारी संग पारदा है तन दे, रीज मन आई राम वारता बनाई, बुद्ध बाल दी बड़ाई ते सहाई विच बनते। मेरी बुद्धि दे विच हे भगवान शिव जी तू वड्याई नूं पर दे तां कि मैं सुहावनी जिहड़ी कथा है उस नूं बयान कर सकां। इस प्रकार दे नाल बेनती कीती है भगवान शिव जी दे, और इस तों इलावा भगवान राम जी दे चरणां दे विच तुलसी दास ने। परदवाज मुण बसै परियागा, तिनै राम पद अति अनुरागा। ग्रंथाकार तुलसीदास जी बयान करदे ने कि जेडे परदवाज मुनि सी ओह प्रयाग दे विच वसदे सन, तिनै राम पद अति अनुरागा। ते कवि जी लिखदे ने कि जेडे मुनि परदवाज सन उन्हां दा भगवान राम जी दे चरणा दे नाल गूढ़ा प्यार सी। तापस समदम दया निदाना, परमार्थ पत परम सुजाना। ग्रंथाकार जी लिखते ने कि जेड़े भरदवाज मुनि ने ओ बहुत ही ज्यादा तपस्वी संजमी चित वृत्तियां नू वस दे विच रखण वाले, और इस तों इलावा दया दे खजाने सन। इस तों इलावा कवि जी लिखते ने कि परमार्थ दे मार्ग दे उते चलण दे वास्ते ओ बहुत ज्यादा चतर सन, पाव के बहुत ज्यादा सियाने सन। माघ मकर गत रथ जब होई, तीर्थ पतै आव सब कोई। ग्रंथाकार तुलसीदास जी बयान करदे ने कि माघ दे महीने दे विच जदों सूरज मकर राशि दे विच जांदा है, ते कवि जी लिखदे ने उस समय दे उते जिहड़े सारे लोक ने ओ तीर्थ राज पाव के प्रयाग दे विच इशनान करन दे वास्ते जरूर पहुंचदे। देव दनज किन्नर नर श्रेणी, सादर मजा सकल तेरे बेनी। ग्रंथाकार जी लिखते ने सारे देवते सारे दैंत इस तों इलावा किन्नर सारे दे सारे मनुख आदर दे नाल, कवि जी लिखते ने कि त्रिवेणी जिहड़ा तीर्थ है उहदे उत्ते इशनान करदे ने। पूजै माधव पद जल जाता, परस अखै बट हर्षै गाता। इस तों अलावा ग्रंथाकार तुलसीदास जी बयान करदे ने कि ओ बेणी माधव दे चरण कमलां नूं पूजदे ने, और इस तों अलावा ग्रंथाकार जी लिखदे ने कि जिहड़ा अक्षय बोर्ड दा स्पर्श है ओ करके बहुत ही ज्यादा प्रसन्न हुंदे ने। विच प्रयाग रिखी भरद्वाज, राम सी ओहदे मन दा ताज, समदम शरदा अर परमार्थ, ज्ञाता वेद ज्ञान सत सारथ, माघ महीने विच नर नारी, आवन नहावन वारो वारी, भरद्वाज आश्रम अत पावन, सुंदर बोर्ड समीप सुहावन। उस जगह दे उत्ते पाव के प्रयागराज दे विच भरद्वाज मुनि ने एक साधा संतां दे ठहरण दे वास्ते आश्रम बनाया सी। कवि जी लिखदे ने बहुत ही ज्यादा सुंदर सी, उहदे लागे ही एक बहुत सुंदर बोर्ड दा रुख सी। भरद्वाज आश्रम अत पावन, परम रमै मन, परम रमै मुनि बर मन पावन। ग्रंथाकार जी लिखते ने कि भरद्वाज का आश्रम बहुत ज्यादा पवित्र ते सुंदर सी, इस करके जेडे परम रिखी मुनि ने वो सारे दे सारे जेड़े परम मुनि ने, कवि जी लिखते ने उन्हां सारयां दे मनां नूं ये आश्रम बहुत ज्यादा भाउण वाला सी। समाजा जाहे ते मजन तीरथ राजा, इस करके कवि जी लिखते ने कि सारे दे सारे इस आश्रम दे विच ही अपना निवास रखते सन। ते फिर कवि जी लिखते ने कि जेड़ा तीर्थां दा श्रोमणी तीर्थ राज है, यो प्रयाग है, उत्थे जाके
कह भगत भगवंत कै मंजत ज्ञान विराग।
ग्रंथाकार तुलसीदास जी बयान करदे ने कि ब्रह्म दे निरूपण, धर्म दे विधान अते तत्वां दे विभाग दा ओ सारे दे सारे वर्णन करदे ने। इस तों इलावा ध्यान ते विराग सहित ओ भगवान दी भगती दा कथन वी करदे सन।
ए प्रकार पर माग नहाही, पुण सब निज निज आश्रम जाही।
ग्रंथाकार तुलसीदास जी बयान करदे ने इस प्रकार दे नाल माघ दा सारा महीना ओ उत्थे ही निवास करदे सन ते नित प्रयागराज दे विच इशनान करदे सन। फिर कवि जी लिखदे ने कि माघ दे महीने नूं बतीत करके सारे जेड़े रिशी मुनि ते लोक ने ओ सारे आपो अपने आश्रमां दे विच पहुंच जांदे सन।
इशनान करके प्रात संवत यत होए आनंदा, मकर मज गवन मुन ब्रिंदा।
ग्रंथाकार जी लिखते ने कि हर साल इथे माघ दे महीने दे विच बहुत आनंद हुंदा सी। कवि जी लिखते ने कि इस पुरब दे उते इशनान करके सारे जड़े मुनि लोक ने ओ फिर आपो अपने आश्रम दे विच परत जांदे सी।
प्रसन्न लोक ना पाए शुमार, की देव की किन्नर द्वार, जोरिख मुन नावन नू आवन, भरद्वाज आश्रम थित पावन, लैन आनंद राम गुण गाके, ठंड कलेजे दे विच पाके, कर इशनान माघ दे अंदर, चाले पावन मस्त कलंदर।
माघ दे महीने तो बाद कवि जी लिखते ने यह आपो अपने आश्रमां दे विच परत जांदे सन।
एक बार पर मकर नहाए, सर्व मुनीश आश्रम सिदाए।
ते कवि तुलसीदास जी लिखते ने एक समय दी वार्ता नू मैं बयान करदा हां कि जदों एक वारी सारे दे सारे इशनान करन दे वास्ते आए ते जदों माघ दा महीना बतीत करके ओ आपो अपने आश्रमां दे वल परत रहे सन, लौट रहे सन।
याग बलक पुन परम बबेकी, भरद्वाज राखे पद टेकी।
ते कवि जी लिखते ने उन्हां मुनिया दे विच एक याग बलक नां दे मुनि सन, जेड़े के बहुत ज्यादा परम बबेकी सन, ज्ञान दे धारणी सन।
ਤੇ ਜਿਹੜੇ ਭਰਦਵਾਜ ਮੁਨੀ ਸਨ ਉਹਨਾਂ ਨੇ ਯਾਗ ਵਲਕ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ ਤੇ ਉਹਨਾਂ ਨੂੰ ਆਖਿਆ ਕਿ ਕਿਰਪਾ ਕਰਕੇ ਕੁਝ ਦਿਨ ਮੇਰੇ ਕੋਲ ਇੱਥੇ ਤੁਸੀਂ ਨਿਵਾਸ ਰੱਖੋ। ਕਵੀ ਜੀ ਲਿਖਦੇ ਨੇ ਕਿ ਭਰਦਵਾਜ ਨੇ ਯਾਗ ਵਲਕ ਦੇ ਚਰਨਾਂ ਨੂੰ ਫੜ ਕੇ ਤੇ ਆਪਣੇ ਕੋਲ ਰਹਿਣ ਦੇ ਵਾਸਤੇ ਰਾਜ਼ੀ ਕਰ ਲਿਆ।
ਸਾਦਰ ਚਰਨ ਸਰੋਜ ਪਖਾਰੇ ਅਤ ਪੁਨੀਤ ਆਸਣ ਬੈਠਾਰੇ।
ਭਰਦਵਾਜ ਮੁਨੀ ਨੇ ਬੜੇ ਆਦਰ ਮਾਨ ਤੇ ਸਤਿਕਾਰ ਦੇ ਨਾਲ ਯਾਗ ਵਲਕ ਦੇ ਚਰਨਾਂ ਨੂੰ ਧੋਤਾ ਤੇ ਫਿਰ ਬਹੁਤ ਹੀ ਜ਼ਿਆਦਾ ਪਵਿੱਤਰ ਜਿਹੜਾ ਆਸਣ ਸੀ ਉਹਦੇ ਉੱਤੇ ਅਰਜ ਬੇਨਤੀ ਕਰਕੇ ਯਾਗ ਵਲਕ ਨੂੰ ਬਿਠਾਇਆ।
ਕਰ ਪੂਜਾ ਮੁਣ ਸੁਜਸ ਬਖਾਨੀ ਬੋਲੇ ਅਤ ਪੁਨੀਤ ਮ੍ਰਿਦ ਬਾਣੀ।
ਇਸ ਤੋਂ ਇਲਾਵਾ ਭਰਦਵਾਜ ਮੁਨੀ ਨੇ ਬਹੁਤ ਜ਼ਿਆਦਾ ਯਾਗ ਵਲਕ ਦੀ ਪੂਜਾ ਕੀਤੀ ਫਿਰ ਬਹੁਤ ਜ਼ਿਆਦਾ ਉਹਦੇ ਜਸ ਦਾ ਵੀ ਬਿਆਨ ਕੀਤਾ ਤੇ ਫਿਰ ਅਤਿ ਪੁਨੀਤ ਤੇ ਕੋਮਲ ਬਚਨਾਂ ਦੇ ਨਾਲ ਯਾਗ ਵਲਕ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਅਰਜ ਕੀਤੀ।
ਇੱਕ ਵਾਰ ਜਾਂ ਮੱਗਰ ਨਾ ਕੇ ਜਾਣ ਲੱਗੇ ਸਭ ਚਾਲੇ ਪਾ ਕੇ ਯਾਗ ਵਲਕ ਨੂੰ ਰੋਕ ਲਿਆ ਸੀ ਭਰਦਵਾਜ ਭੱਜ ਪੈਰ ਪਿਆ ਸੀ। ਚਰਨ ਧੋਏ ਆਸਨ ਬਿਠਲਾਇਆ ਪੂਜਾ ਕੀਤੀ ਧੂਪ ਤੁਖਾਇਆ ਪੁਸ਼ਪ ਵਰਾਏ ਦੀਪ ਜਗਾਇਆ ਅਤ ਆਰਤ ਹੋ ਆਰਤ ਗਾਇਆ।
ਅਤਿ ਆਰਤ ਹੋ ਕੇ ਫਿਰ ਭਰਦਵਾਜ ਮੁਨੀ ਨੇ ਯਾਗ ਵਲਕ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ।
ਨਾਥ ਏਕ ਸੰਸੋ ਬੜ ਮੋਰੇ ਕਰਗਤ ਬੇਦ ਤਤਵ ਸਭ ਤੋਰੇ।
ਭਰਦਵਾਜ ਮੁਨੀ ਬੇਨਤੀ ਕਰਦਾ ਹੈ ਯਾਗ ਵਲਕ ਦੇ ਚਰਨਾਂ ਦੇ ਵਿੱਚ ਕਿ ਹੇ ਨਾਥ ਜੀ ਹੇ ਮਾਲਕ ਜੀ ਮੇਰੇ ਮਨ ਦੇ ਵਿੱਚ ਇੱਕ ਬਹੁਤ ਵੱਡਾ ਸ਼ੰਕਾ ਹੈ। ਕਹਿੰਦਾ ਹੈ ਕਿ ਵੇਦਾਂ ਦਾ ਜਿਹੜਾ ਸਾਰਾ ਤੱਤ ਹੈ ਉਹ ਤੁਹਾਡੀ ਮੁੱਠੀ ਦੇ ਵਿੱਚ ਬੰਦ ਹੈ ਭਾਵ ਕਿ ਤੁਸੀਂ ਇੰਨਾ ਜ਼ਿਆਦਾ ਗਿਆਨਵਾਨ ਹੋ।
ਕਹਤ ਸੁਮੋਹ ਲਾਗਤ ਪਹਿਲਾ ਜਾ ਜਾਉ ਨਾ ਕਹੋ ਬੜ ਹੋਏ ਅਕਾਜਾ।
ਭਰਦਵਾਜ ਮੁਨੀ ਕਹਿੰਦਾ ਹੈ ਯਾਗ ਵਲਕ ਨੂੰ ਕਿ ਮੈਨੂੰ ਕਹਿਣ ਲੱਗਿਆ ਬਹੁਤ ਹੀ ਜ਼ਿਆਦਾ ਸ਼ਰਮ ਆਉਂਦੀ ਹੈ। ਇਸ ਤੋਂ ਇਲਾਵਾ ਮੈਨੂੰ ਬਹੁਤ ਜ਼ਿਆਦਾ ਡਰ ਵੀ ਲੱਗਦਾ ਹੈ ਕਿ ਮੈਂ ਜਿਹੜੀ ਬੇਨਤੀ ਕਰਨ ਲੱਗਾ ਹਾਂ ਇਹ ਸ਼ਾਇਦ ਯੋਗ ਨਾ ਹੋਵੇ। ਪਰ ਕਹਿੰਦਾ ਜਾਉ ਨਾ ਕਹੋ ਬੜ ਹੋਏ ਅਕਾਜਾ। ਪਰ ਹੇ ਮੁਨੀ ਜੀ ਜੇਕਰ ਮੈਂ ਇਹ ਨਹੀਂ ਕਹਿੰਦਾ ਤੇ ਫਿਰ ਵੀ ਬਹੁਤ ਵੱਡਾ ਇਹ ਅਕਾਰੀ ਦਾ ਕੰਮ ਹੁੰਦਾ ਇਹ ਚੰਗਾ ਕੰਮ ਨਹੀਂ ਹੋਵੇਗਾ।
ਮਿੱਠ ਬੋਲੇ ਨੇ ਬੋਲ ਮਿੱਠ ਬੋਲੇ ਨੇ ਬੋਲ ਸੁਣਾਇਆ ਸੰਸਾ ਦੂਰ ਕਰੋ ਚਿਤ ਆਇਆ। ਲੱਜਿਆ ਮੈਨੂੰ ਬਹੁਤੀ ਆਵੇ ਕਹਿਣੋ ਜੀਬਾ ਪਈ ਸੰਗਾਵੇ ਫਿਰ ਵੀ ਢੀਠ ਜਾਣ ਲਓ ਸਾਈ ਸੱਚ ਆਖਣੋ ਨਾ ਸ਼ਰਮਾਈ।
ਪਰ ਤਾਂ ਵੀ ਮੈਨੂੰ ਤੁਸੀਂ ਭਾਵੇਂ ਢੀਠ ਹੀ ਸਮਝ ਲਵੋ ਪਰ ਮੇਰੇ ਮਨ ਦੇ ਵਿੱਚ ਸ਼ੰਕਾ ਜਿਹੜਾ ਆਇਆ ਹੈ ਉਹ ਮੈਂ ਤੁਹਾਡੇ ਚਰਨਾਂ ਦੇ ਵਿੱਚ ਜ਼ਰੂਰ ਬਿਆਨ ਕਰਨਾ ਚਾਹੁੰਦਾ।
ਸੰਤ ਕਹਿ ਅਸ ਨੀਤ ਪ੍ਰਭ ਸ਼੍ਰੁਤ ਪੁਰਾਣ ਮੁਨੀ ਗਾਵ ਹੋਏ ਨਾ ਬਿਮਲ ਬਵੇਕ ਔਰ ਗੁਰ ਸਨ ਕੀਏ ਦੁਰਾਵ।
ਆਖਿਆ ਭਰਦਵਾਜ ਮੁਨੀ ਨੇ ਕਿ ਹੇ ਪ੍ਰਭੂ ਜੀ ਸੰਤ ਲੋਕ ਐਸੀ ਹੀ ਨੀਤੀ ਕਹਿੰਦੇ ਨੇ। ਇਸ ਤੋਂ ਇਲਾਵਾ ਜਿਹੜੇ ਵੇਦ ਤੇ ਪੁਰਾਣ ਨੇ ਤੇ ਜਿਹੜੇ ਮੁਨੀ ਨੇ ਉਹ ਵੀ ਐਸੀ ਹੀ ਵਿਧੀ ਬਿਆਨ ਕਰਦੇ ਨੇ ਕਿ ਗੁਰੂ ਤੋਂ ਗੱਲ ਕਦੇ ਵੀ ਲੁਕਾਉਣੀ ਨਹੀਂ ਚਾਹੀਦੀ। ਇਸ ਕਰਕੇ ਹਿਰਦੇ ਦੇ ਵਿੱਚ ਨਿਰਮਲ ਗੁਰੂ ਤੋਂ ਕੋਈ ਗੱਲ ਲੁਕਾਉਣੀ ਨਹੀਂ ਚਾਹੀਦੀ। ਉਹ ਕਹਿੰਦੇ ਨੇ ਕਿ ਜੇਕਰ ਗੁਰੂ ਤੋਂ ਕੋਈ ਗੱਲ ਲੁਕਾਈ ਜਾਵੇ ਤੇ ਫਿਰ ਕਦੇ ਵੀ ਉਸ ਮਨੁੱਖ ਦੇ ਹਿਰਦੇ ਦੇ ਵਿੱਚ ਨਿਰਮਲ ਗਿਆਨ ਪੈਦਾ ਨਹੀਂ ਹੋ ਸਕਦਾ।
ਵੇਦ ਗ੍ਰੰਥ ਮੁਨੀਵਰ ਸਭ ਗਾਵੇ
ਸਭ ਸ਼ੰਕੇ ਗੁਰੂ ਦੇਵ ਮਿਟਾਵੇ। ਮੈਂ ਨਹੀਂ ਭੇਦ ਛੁਪਾਉਣਾ ਚਾਹੁੰਦਾ, ਮੈਂ ਨਹੀਂ ਮਨ ਲੁਕਾਉਣਾ ਚਾਹੁੰਦਾ, ਜੇ ਸਤਿਗੁਰ ਹੋ ਮੇਰੇ ਪੂਰੇ, ਭੇਦ ਭਰਮ ਨੂੰ ਕਰ ਦਿਓ ਚੂਰੇ। ਜੇਕਰ ਤੁਸੀਂ ਕਿਰਪਾ ਕਰੋ ਤੇ ਮੇਰੇ ਸਾਰਿਆਂ ਭੇਦਾਂ ਨੂੰ ਤੇ ਭਰਮਾਂ ਨੂੰ ਤੁਸੀਂ ਦੂਰ ਕਰ ਸਕਦੇ।
ਹਰੋ ਨਾਥ ਕਰ ਜਨ
ਜੀ ਇਸ ਸੇਵਾ,
ਨਾਮ ਨਾਮ ਕਰ ਅੰਮ੍ਰਿਤ ਪਰ ਬਾਵਾ, ਸੰਤ ਪੁਰਾਣ ਉਪਨਿਸ਼ਦ ਗਾਵਾ।
ਕਿਹੜਾ ਸ਼ੰਕਾ ਹੈ, ਕਿਹੜਾ ਪ੍ਰਸ਼ਨ ਹੈ ਭਰਦਵਾਜ ਮੁਨੀ ਦੇ ਮਨ ਦੇ ਵਿੱਚ? ਹੁਣ ਕਵੀ ਜੀ ਨੇ ਉਸਦਾ ਬਿਆਨ ਕੀਤਾ ਹੈ। ਆਖਿਆ ਭਰਦਵਾਜ ਨੇ ਕਿ ਸੰਤ ਪੁਰਾਣਾ ਅਤੇ ਉਪਨਿਸ਼ਦਾਂ ਨੇ ਆਰਾਮ ਦੇ ਨਾਮ ਨੂੰ ਅਮਿਤ ਪ੍ਰਭਾਵ ਵਾਲਾ ਬਿਆਨ ਕੀਤਾ ਹੈ।
ਸੰਤਤ ਜਪਤ ਸੰਭਵ ਅਬਿਨਾਸੀ, ਸ਼ਿਵ ਭਗਵਾਨ ਗਿਆਨ ਗੁਣ ਰਾਸੀ।
ਕਹਿੰਦਾ ਹੈ ਭਰਦਵਾਜ ਮੁਨੀ ਕਿ ਗਿਆਨ ਤੇ ਗੁਣਾਂ ਦੇ ਖਜ਼ਾਨੇ ਅਵਨਾਸ਼ੀ ਭਗਵਾਨ ਸ਼ਿਵ ਜੀ ਨੂੰ ਸਦਾ ਆਰਾਮ ਦੇ ਨਾਮ ਦਾ ਜਾਪ ਕਰ। ਜਿਹੜੇ ਅਵਿਨਾਸ਼ੀ ਭਗਵਾਨ ਸ਼ਿਵ ਜੀ ਨੇ, ਜਿਹੜੇ ਕਿ ਗਿਆਨ ਤੇ ਗੁਣਾਂ ਦੇ ਖਜ਼ਾਨੇ ਨੇ, ਉਹ ਵੀ ਹਮੇਸ਼ਾ ਆਰਾਮ ਦੇ ਨਾਮ ਦਾ ਜਪ ਕਰਦੇ ਰਹਿੰਦੇ।
ਆਕਰ ਚਾਰ ਜੀਵ ਜਗ ਅਹੀ, ਕਾਂਸੀ ਮਰਤ ਪਰਮ ਪਦ ਲਹੀ।
ਇਸ ਤੋਂ ਇਲਾਵਾ ਭਰਦਵਾਜ ਮੁਨੀ ਨੇ ਆਖਿਆ ਕਿ ਸੰਸਾਰ ਦੇ ਵਿੱਚ ਜਿਹੜੀਆਂ ਚਾਰ ਜਾਤੀਆਂ ਨੇ, ਉਹਨਾਂ ਦੇ ਵਿੱਚ ਜਿੰਨੇ ਵੀ ਜੀਵ ਨੇ, ਉਹ ਕਾਂਸੀ ਦੇ ਵਿੱਚ ਮਰਨ ਦੇ ਨਾਲ ਸਭ ਪਰਮ ਪਦ ਨੂੰ ਪ੍ਰਾਪਤ ਹੀ ਕਰਦੇ ਨੇ।
ਮੋ ਪਰਮ ਮਹਿਮਾ ਮਨੁਰਾਇਆ, ਸੇਵ ਉਪਦੇਸ਼ ਕਰਤ ਕਰ ਦਾਇਆ।
ਇਸ ਤੋਂ ਇਲਾਵਾ ਭਰਦਵਾਜ ਮੁਨੀ ਨੇ ਆਖਿਆ ਯਾਗ ਵਰਕ ਨੂੰ ਕਿ ਹੇ ਮੁਨੀ ਰਾਜ, ਉਹ ਪਰਮ ਪਦ ਵੀ ਰਾਮ ਦੀ ਮਹਿਮਾ ਹੀ ਹੈ, ਕਿਉਂਕਿ ਸ਼ਿਵ ਜੀ ਦਇਆ ਕਰਕੇ ਕਾਂਸੀ ਦੇ ਵਿੱਚ ਮਰਨ ਵਾਲਿਆਂ ਨੂੰ ਰਾਮ ਦੇ ਨਾਮ ਦਾ ਹੀ ਉਪਦੇਸ਼ ਬਖਸ਼ਿਸ਼ ਕਰਦੇ ਨੇ, ਰਾਮ ਦੇ ਨਾਮ ਦਾ ਹੀ ਉਪਦੇਸ਼ ਦਿੰਦੇ ਨੇ।
ਜਿਤਨੇ ਸੰਤ ਮੁਨੀਸ਼ਰ ਹੇ ਗੁਰ, ਸ਼ਿਵ ਸ਼ੰਭੂ ਨੂੰ ਜਪਦੇ ਇੱਕ ਸੁਰ, ਚਾਰ ਵਰਨ ਦੇ ਜਾਪਣ ਜੋ ਚਾਰ ਵਰਨ ਦੇ ਜਾਪਣ ਜੋ ਨਰ, ਵਿੱਚ ਕਾਂਸੀ ਦੇ ਜਾਵਣ ਜੇ ਮਰ, ਸਿੱਧੇ ਸੁਰਗਪੁਰੀ ਨੂੰ ਜਾਂਦੇ, ਫਿਰ ਕਿਉਂ ਰਾਮ ਨਾਮ ਰਟ ਲਾਂਦੇ। ਸ਼ਿਵ ਜੀ ਭੋਲਾ ਨਾਥ ਸਦਾਵੇ, ਉਹ ਕਿਉਂ ਰਾਮ ਫੂਕਣ ਲਾਵੇ।
ਇਸ ਪ੍ਰਕਾਰ ਦਾ ਪ੍ਰਸ਼ਨ ਕੀਤਾ ਭਰਦਵਾਜ ਮੁਨੀ ਨੇ ਯਾਗ ਵਲਕ ਨੂੰ।
ਰਾਮ ਕਵਨ ਪ੍ਰਭ ਪੂਛੋ ਤੋਹੀ, ਕਹਿਆ ਬੁਝਾਏ ਕਿਰਪਾ ਨਿਧ ਮੋਹੀ।
ਭਰਦਵਾਜ ਮੁਨੀ ਕਹਿੰਦੇ ਨੇ ਕਿ ਰਾਮ ਕੌਣ ਹੈ, ਪ੍ਰਭੂ ਮੈਂ ਤੁਹਾਡੇ ਚਰਨਾਂ ਦੇ ਵਿੱਚੋਂ ਪੁੱਛਦਾ ਹਾਂ, ਕਹਿਆ ਬੁਝਾਏ ਕਿਰਪਾ ਨਿਧ ਮੋਹੀ, ਕਿਰਪਾ ਕਰਕੇ ਮੈਨੂੰ ਚੰਗੀ ਤਰ੍ਹਾਂ ਸਮਝਾਓ ਕਿ ਮੈਂ ਜੋ ਪੁੱਛਦਾ ਹਾਂ ਉਹ ਰਾਮ ਕੌਣ ਹੈ।
ਏਕ ਰਾਮ ਅਸਵੇਦ ਕੁਮਾਰਾ, ਤਿਨ ਕਰ ਚਰਤ ਬਿਦਤ ਸੰਸਾਰਾ।
ਭਰਦਵਾਜ ਮੁਨੀ ਕਹਿੰਦੇ ਨੇ ਇੱਕ ਤੇ ਉਹ ਰਾਮ ਹੈ ਜਿਹੜਾ ਕਿ ਅਯੋਧਿਆ ਦੇ ਰਾਜੇ ਦਸ਼ਰਥ ਦਾ ਪੁੱਤਰ ਹੈ। ਤਿਨ ਕਰ ਚਰਤ ਬਿਦਤ ਸੰਸਾਰਾ, ਉਸ ਰਾਮ ਨੇ ਜਿਹੜੇ ਦੁਨੀਆਂ ਦੇ ਉੱਤੇ ਕੌਤਕ ਕੀਤੇ ਉਹ ਤੇ ਬੜੇ ਪ੍ਰਗਟ ਨੇ।
ਨਾਰ ਬਿਰੋ ਦੁਖ ਲਿਓ ਅਪਾਰਾ, ਪਯੋ ਰੋਸ ਮਨ ਰਾਵਣ ਮਾਰਾ।
ਕਹਿੰਦਾ ਹੈ ਕਿ ਉਹ ਜਿਹੜਾ ਦਸ਼ਰਥ ਦਾ ਪੁੱਤਰ ਰਾਮ ਹੈ, ਜਿਨ੍ਹੇ ਬੜੇ ਵੱਡੇ ਕੌਤਕ ਕੀਤੇ, ਉਹਨੇ ਆਪਣੀ ਪਤਨੀ ਸੀਤਾ ਦੇ ਵਿਯੋਗ ਦੇ ਵਿੱਚ ਬੜੇ ਜ਼ਿਆਦਾ ਦੁੱਖਾਂ ਨੂੰ ਪਾਇਆ, ਉਹਨੇ ਬਿਰਹਾ ਦਾ ਦੁੱਖ ਚੱਲਿਆ। ਇਸ ਤੋਂ ਬਾਅਦ ਫਿਰ ਗੁੱਸੇ ਨੂੰ ਧਾਰਨ ਕਰਕੇ ਉਹਨੇ ਗੁੱਸੇ ਦੇ ਵਿੱਚ ਆ ਕੇ ਕਥਾ ਹੈ, ਦੱਸੋ ਕਿ ਰਾਮ ਕਿਹੜਾ ਹੈ, ਕਿਹੜੇ ਕਰਤਵ ਵਾਲਾ ਹੈ, ਕਿ ਸ਼ਿਵ ਸ਼ੰਭੂ ਤੋਂ ਵੀ ਰਾਮ ਵੱਡਾ ਹੈ, ਨਿਰਾਲਾ ਹੈ, ਜਾਂ ਕਿ ਉਹ ਅਯੁੱਧਿਆ ਦਾ ਰਾਜਕੁਮਾਰ ਰਾਮ ਹੈ, ਜਿਨ੍ਹੇ ਕਿ ਆਪਣੀ ਪਤਨੀ ਦੇ ਵਾਸਤੇ ਦੁੱਖ ਪਾਇਆ ਤੇ ਜਿਨ੍ਹੇ ਰਾਵਣ ਨੂੰ ਮਾਰ ਕੇ ਮੁਕਾ ਦਿੱਤਾ।
ਪ੍ਰਭ ਸੋਏ ਰਾਮ ਕੇ ਅਪਰ ਕੋ, ਜਾਹਿ ਜਪਤ ਤ੍ਰਿਪਰਾਰ, ਸਤ ਤਾਮ ਸਰਬਾਗ ਤੁਮ ਕਹੋ ਬਵੇਕ ਵਿਚਾਰ।
ਭਰਦਵਾਜ ਮੁਨੀ ਨੇ ਆਖਿਆ ਕਿ ਹੇ ਪ੍ਰਭੂ ਜੀ, ਜਿਨ੍ਹਾਂ ਨੂੰ ਸ਼ਿਵ ਜੀ ਜਪਦੇ ਨੇ, ਕੀ ਉਹੀ ਰਾਮ ਹਨ ਜਾਂ ਕਿ ਕੋਈ ਹੋਰ ਰਾਮ ਨੇ? ਤੁਸੀਂ ਬਹੁਤ ਜ਼ਿਆਦਾ ਸੱਤ ਦੀ ਮੂਰਤੀ ਤੋ ਇਸ ਸੱਤ ਦੀ ਮੂਰਤੀ ਹੋ। ਇਸ ਤੋਂ ਇਲਾਵਾ ਤੁਸੀਂ ਸਭ ਕੁਝ ਜਾਣਨ ਵਾਲੇ ਹੋ। ਹੇ ਯਾਗਵਲਕ ਮੁਨੀ ਜੀ, ਮੇਰੇ ਤੇ ਕਿਰਪਾ ਨੂੰ ਧਾਰਨ ਕਰਕੇ ਪੂਰੇ ਦਾ ਪੂਰਾ ਗਿਆਨ ਮੈਨੂੰ ਕਰਵਾਓ ਕਿ ਕੌਣ ਰਾਮ ਹੈ, ਕਿਹਦੀ ਗੱਲ ਬਿਆਨ ਕੀਤੀ ਗਈ।
ਜੈਸੇ ਮਿਟੇ ਮੋਰ ਭ੍ਰਮ ਪਾਰੀ, ਕਹੋ ਸੋ ਕਥਾ ਨਾਥ ਬਿਸ ਤਾਰੀ।
ਆਖਿਆ ਭਰਦਵਾਜ ਮੁਨੀ ਨੇ ਕਿ ਹੇ ਨਾਥ ਜੀ, ਹੇ ਮਾਲਕ ਜੀ, ਜਿਸ ਤਰ੍ਹਾਂ ਮੇਰਾ ਇਹ ਵੱਡਾ ਭਰਮ ਮੇਰੇ ਮਨ ਦੇ ਵਿੱਚੋਂ ਮਿਟ ਜਾਵੇ, ਇਸ ਕਰਕੇ ਉਹ ਕਥਾ ਤੁਸੀਂ ਵਿਸਥਾਰ ਦੇ ਸਹਿਤ ਮੇਰੇ ਅੱਗੇ ਬਿਆਨ ਕਰੋ।
ਸ਼ੰਕ ਨਿਵਾਰੋ ਪ੍ਰਭ ਜੀ ਮੇਰਾ, ਇਹੋ ਰਾਮ ਜਿਸ ਨੂੰ ਸ਼ਿਵ ਧਿਆਵੇ, ਧਿਆਨ ਤਰੇ ਕਿਸ ਰਾਮ ਦਾ ਕੋਈ, ਦਿਓ ਵਿਚਾਰ ਇਹੋ ਜੀਆ ਚਾਵੇ।
ਮੇਰਾ ਜੀ ਐਸਾ ਹੀ ਚਾਹੁੰਦਾ ਹੈ।
ਯਾਗਵਲਕ ਯਾਗਵਲਕ ਬੋਲੇ ਮੁਸਕਾਈ, ਤੁਮੈ ਬਿਦਤ ਰਗਪਤ ਪ੍ਰਭ ਤਾਈ।
ਜਦੋਂ ਯਾਗਵਲਕ ਨੂੰ ਭਰਦਵਾਜ ਮੁਨੀ ਨੇ ਐਸਾ ਸਵਾਲ ਪੁੱਛਿਆ ਤੇ ਫਿਰ ਯਾਗਵਲਕ ਜੀ ਮੁਸਕਰਾ ਕੇ ਬੋਲੇ,
ਤੁਮੈ ਬਿਦਤ ਰਗਪਤ ਪ੍ਰਭ ਤਾਈ। ਉਹਨਾਂ ਆਖਿਆ ਕਿ ਤੁਸੀਂ ਚੰਗੇ ਪ੍ਰਕਾਰ ਦੇ ਨਾਲ ਭਗਵਾਨ ਰਾਮ ਦੀ ਜਿਹੜੀ ਪ੍ਰਭਤਾ ਹੈ ਉਸ ਨੂੰ ਜਾਣਦੇ।
ਰਾਮ ਭਗਤ ਤੁਮ ਮਨ ਕ੍ਰਮ ਬਾਣੀ, ਚਤਰਾਈ ਤੁਮਾਰ ਮੈਂ ਜਾਣੀ।
ਯਾਗਵਲਕ ਨੇ ਆਖਿਆ ਕਿ ਤੁਸੀਂ ਮਨ ਕਰਕੇ ਤੇ ਕਰਮਾਂ ਕਰਕੇ ਤੇ ਬਾਣੀ ਕਰਕੇ ਰਾਮ ਦੇ ਭਗਤ ਹੋ, ਮੈਂ ਤੁਹਾਡੀ ਚਤਰਾਈ ਨੂੰ ਚੰਗੇ ਪ੍ਰਕਾਰ ਦੇ ਨਾਲ ਸਮਝ ਲਿਆ ਹੈ ਹੇ ਭਰਦਵਾਜ ਜੀ।
ਚਹੋ ਸੁਣੈ ਰਾਮ ਗੁਣ ਗੂੜਾ, ਕੀਨੋ ਪ੍ਰਸ਼ਨ ਮਨੋ ਯਤ ਮੂੜਾ।
ਯਾਗਵਲਕ ਜੀ ਕਹਿੰਦੇ ਨੇ ਕਿ ਦਰਅਸਲ ਗੱਲ ਇਹ ਹੈ ਕਿ ਤੁਸੀਂ ਰਾਮ ਦਾ ਜਿਹੜਾ ਗੂੜਾ ਜਸ ਹੈ ਉਹ ਮੇਰੇ ਤੋਂ ਸੁਣਨਾ ਚਾਹੁੰਦੇ ਹੋ, ਇਸੇ ਕਰਕੇ ਭਰਦਵਾਜ ਜੀ ਤੁਸੀਂ ਮੈਨੂੰ ਐਸਾ ਪ੍ਰਸ਼ਨ ਕੀਤਾ ਹੈ, ਬਹੁਤ ਹੀ ਜ਼ਿਆਦਾ ਆਪਣੇ ਆਪ ਨੂੰ ਮੂਰਖ ਕਹਿ ਕੇ।
ਸਰਬੱਗ ਗੁਰੂ ਮੈਂ ਅਲਪ ਅਨਾੜੀ, ਉਪਦੇਸ਼ ਕਰੋ ਜਿਮ ਕਮਲ ਖਿੜਾਵੇ, ਕਮਲ ਖਿਲਾਵੇ, ਚੰਦ ਚੜੇ ਮਿਤੇ ਰਾਤ ਮਿਟੇ, ਚੰਦ ਚੜੇ ਮਿਟੇ ਰਾਤ ਅੰਧੇਰੀ, ਮਿਲੇ ਪ੍ਰੇਮ ਨਿਜ ਧਾਮ ਪਹੁੰਚਾਵੇ।
ਇਸ ਐਸਾ ਉਸ ਨੂੰ ਕਹਿ ਰਹੇ ਨੇ ਕਿ ਤੁਸੀਂ ਜਾਣ ਬੁੱਝ ਕੇ ਮੇਰੇ ਤੋਂ ਗੂੜਾ ਭੇਦ ਪਾਉਣ ਦੇ ਵਾਸਤੇ ਮੈਨੂੰ ਪੁੱਛਿਆ, ਦਰਅਸਲ ਤੁਸੀਂ ਹਰ ਇੱਕ ਗੱਲ ਤੋਂ ਜਾਣੂ ਹੋ, ਤੁਸੀਂ ਜਾਣੂ ਹੋ ਤੇ ਤੁਸੀਂ ਆਪਣੇ ਆਪ ਨੂੰ ਜਾਣ ਬੁੱਝ ਕੇ ਮੂਰਖ ਸਮਝ ਕੇ ਮੂਰਖ ਕਹਿ ਕੇ ਮੇਰੇ ਅੱਗੇ ਬੇਨਤੀ ਕੀਤੀ।
ਯਾਗਵਲਕ ਮੁਸਕਰਾ ਪਏ, ਕਹਿਣ ਲੱਗੇ ਸੁਣ ਸਿੱਖ, ਮਹਿਮਾ ਰਗਬਰ ਨਾਥ ਦੀ, ਅਗਮ ਅਗਾਦ ਅਮਿਖ, ਸਭ ਕੁਝ ਜਾਣੀ ਜਾਣ ਹੋ, ਮੈਂ ਕੀ ਕਰਾਂ ਬਿਆਨ, ਤੁਸੀਂ ਹੋ ਸੁਣਨਾ ਚਾਹੁੰਦੇ ਗੂੜ ਕਥਾ ਭਗਵਾਨ।
ਦਰਅਸਲ ਗੱਲ ਇਹ ਹੈ ਕਿ ਤੁਸੀਂ ਭਗਵਾਨ ਦੀ ਗੂੜ ਜਿਹੜੀ ਕਥਾ ਹੈ ਉਸ ਨੂੰ ਸੁਣਨਾ ਮੇਰੇ ਤੋਂ ਚਾਹੁੰਦੇ।
ਮੂਰਖਾਂ ਦੇ ਵਾਂਗ ਸੰਗ ਧਾਰ ਕੇ ਅਨਾੜੀ ਬਾਣ, ਪੁੱਛਦੇ ਹੋ ਰਾਮ ਦੀ ਕਹਾਣੀ ਨੂੰ ਵਿਥਾਰ ਨਾਲ, ਰਾਮ ਦੇ ਪਿਆਰੇ ਗੁਣ ਗੁਥਲੇ ਹੋ ਪਾਰੇ ਆਪ, ਸ਼ਰਦਾ ਅਪਾਰ ਮਨ ਖਿਲਿਆ ਬਹਾਰ ਨਾਲ, ਭੌਰੇ ਕਮਲਾਨਣ ਦੇ ਗੂੰਜਦੇ ਨਿਆ, ਭੌਰੇ ਕਮਲਾਨਣ ਦੇ ਗੂੰਜਦੇ ਨਿਆਰੇ ਜਗ, ਅੰਮ੍ਰਿਤ ਕਿਨਾਰੇ ਨੇ ਸਵਾਰੇ ਨੇ ਪਿਆਰ ਨਾਲ, ਬੇਦੀ ਹਰ ਪਾਲ ਸਿੰਘ ਸਿੰਘ ਦੀ ਸ਼ਰਨ ਤੱਕ, ਝੁੰਮ ਝੁੰਮ ਝੂਮਦਾ ਹੈ ਰਾਮ ਦੀ ਹੁਲਾਰ ਨਾਲ, ਰਾਮ ਦੀ ਹੁਨਾ ਰਾਮ ਦੀ ਹੁਲਾਰ ਨਾਲ।
ਹਰਪਾਲ ਸਿੰਘ ਜੀ ਬੇਦੀ ਨੇ ਇਸ ਮਿਥਿਆ ਨੂੰ ਇਸ ਪ੍ਰਕਾਰ ਦੇ ਨਾਲ ਕਥਨ ਕੀਤਾ।
ਤਾਤ ਸੁਣੋ ਸਾਦਰ ਮਨ ਲਾਈ, ਕਹੋ ਰਾਮ ਕੈ ਕਥਾ ਸੁਹਾਈ।
ਯਾਗਵਲਕ ਨੇ ਆਖਿਆ ਭਰਦਵਾਜ ਮੁਨੀ ਨੂੰ ਕਿ ਫਿਰ ਤੁਸੀਂ ਹੇ ਪ੍ਰੀਏ ਸੁਣੋ, ਮਨ ਸੁਣੋ ਸਤਿਕਾਰ ਦੇ ਨਾਲ ਮਨ ਲਾ ਕੇ ਮੈਂ ਰਾਮ ਭਗਵਾਨ ਦੀ ਜਿਹੜੀ ਸੁਹਾਵਣੀ ਕਥਾ ਹੈ ਉਹ ਬਿਆਨ ਕਰਦਾ।
ਮਹਾਮੋਹ ਮਹਿਸ਼ੇਸ਼ ਵਿਸਾਲਾ, ਰਾਮ ਕਥਾ ਕਾਲ ਕਾ ਕਰਾਲਾ।
ਉਸ ਵੇਲੇ ਫਿਰ ਆਖਿਆ ਯਾਗਵਲਕ ਮੁਨੀ ਨੇ ਕਿ ਜਿਹੜੀ ਭਗਵਾਨ ਰਾਮ ਦੀ ਕਥਾ ਹੈ ਇਹ ਭਿਆਨਕ ਕਾਲੀ ਦਾ ਸਰੂਪ ਹੈ, ਤੇ ਜਿਹੜੀ ਮਹਾ
ਜਿਹੜੀ ਜਿਹੜਾ ਮਹਾ ਮੋਹ ਹੈ ਉਹ ਮਹਿਖਾ ਸੁਰਦੇ ਵਰਗਾ ਹੈ। ਇਸ ਪ੍ਰਕਾਰ ਦੇ ਨਾਲ ਯਾਗਵਲਕ ਨੇ ਫਿਰ ਕਥਾ ਸੁਣਾਉਣ ਦਾ ਮਨ ਬਣਾਇਆ ਹੈ ਕਿ ਮੈਂ ਭਰਦਵਾਜ ਨੂੰ ਸਾਰੀ ਦੀ ਸਾਰੀ ਇਹ ਰਾਮ ਜੀ ਦੀ ਕਥਾ ਸੁਣਾਵਾਂ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਜਿਸ ਪ੍ਰਕਾਰ ਦੇ ਨਾਲ ਗ੍ਰੰਥਾਕਾਰ ਤੁਲਸੀ ਦਾਸ ਜੀ ਇਸ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀਏ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਹੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।